ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਬੂ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੂਲ ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਉ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਉ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਦੀਨ ਦੁਨੀਆਂ ਦੇ ਮਾਲਕ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠਣ ਦਾ ਔਰ ਹਾਜ਼ਰ ਨਾਜ਼ਰ ਗੁਰਦੇਵ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨ੍ਹਾਂ ਦੇ ਪਾਵਨ ਬਾਰਗਾਹ ਵਿੱਚ ਬੈਠਣ ਦਾ ਆਪ ਗੁਰ ਸੰਗਤਾਂ ਨੂੰ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ ਜੋ ਸੱਚੇ ਪਾਤਸ਼ਾਹ ਜੀ ਨੇ ਅਲਾਹੀ ਦਰਗਾਹੀ ਹੁਕਮ ਆਪਾਂ ਨੂੰ ਬਖਸ਼ਿਆ ਹੈ ਉਹ ਹੁਕਮ ਦੇ ਵਿਚਾਰ ਸਰਵਣ ਕਰਨ ਵਾਸਤੇ ਸਾਡੀ ਸਾਰਿਆਂ ਦੀ ਮਨ ਇੱਛਾਵਾਨ ਨੇ ਉਤਾਵਲੀ ਨੇ ਸਤਿਗੁਰਾਂ ਨੇ ਸੁਭਾਗੀ ਸਮਾਂ ਬਣਾਇਆ ਹੈ। ਮਨ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ, ਗੁਰਾਂ ਦੇ ਚਰਨਾਂ ਦਾ ਧਿਆਨ ਧਾਰੀਏ, ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਮੁਖਵਾਕ ਨੂੰ ਸਰਵਣ ਕਰੀਏ, ਆਪਣੀ ਰਸਨਾ ਨੂੰ ਪਾਵਨ ਕਰਨ ਹੇਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ।
ਅੱਜ ਦਾ ਮੁੱਖ ਵਾਕ ਸਤਿਗੁਰੂ ਸਾਹਿਬ ਜੀ ਨੇ ਧਨਾਸਰੀ ਰਾਗਨੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਬਖਸ਼ਿਸ਼ ਕੀਤਾ ਹੈ। ਕੱਲ ਆਪਾਂ ਭਗਤ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਹੈ। ਅੱਜ ਸੱਚੇ ਪਾਤਸ਼ਾਹ ਜੀ ਨੇ ਭਗਤ ਜੀ ਦੀ ਰਚਨਾ ਤੋਂ ਸਾਨੂੰ ਮੁਬਾਰਕ ਉਪਦੇਸ਼ ਬਖਸ਼ਿਆ ਹੈ। ਦੁਨੀਆਂ ਦੇ ਉੱਪਰ ਬਹੁਤ ਸਾਰੇ ਧਰਮ ਹੋਏ ਨੇ ਔਰ ਸਾਡੇ ਖਿੱਤੇ ਵਿੱਚ ਦੋ ਧਰਮ ਮਸ਼ਹੂਰ ਰਹੇ ਨੇ, ਇੱਕ ਸਨਾਤਨ ਧਰਮ ਔਰ ਇੱਕ ਇਸਲਾਮੀ ਧਰਮ। ਸਨਾਤਨ ਧਰਮ ਦੇ ਗ੍ਰੰਥਾਂ ਦੀ ਗੱਲ ਕੀਤੀ ਜਾਵੇ, ਚਾਰ ਵੇਦ, 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ, 101 ਉਪਨਿਸ਼ਦਾਂ, ਹੋਰ ਅਨੇਕਾਂ ਗੁਰੂ ਖਾਲਸਾ ਜੀ ਇਹ ਧਰਮ ਦੇ ਵਿੱਚ ਗ੍ਰੰਥ ਹਨ। ਇਸਲਾਮ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਪਾਕੀ ਕੁਰਾਨ ਸ਼ਰੀਫ, 4 ਉਹਨਾਂ ਦੀਆਂ ਕਿਤਾਬਾਂ ਨੇ, ਸ਼ਰੀਅਤ ਹੈ, ਹਕੀਕਤ ਹੈ, ਮਾਰਫਤ ਹੈ। ਹੋਰ ਗੁਰੂ ਖਾਲਸਾ ਜੀ ਸੂਫੀ ਮਹਾਂਪੁਰਸ਼ਾਂ ਦੇ ਅਨੇਕਾਂ ਕਲਾਮ ਤੇ ਅਨੇਕਾਂ ਰਮਜਾਂ ਨਾਲ ਭਰੇ ਹੋਏ ਗ੍ਰੰਥ ਹਨ। ਗਜ਼ਬ ਦੀ ਗੱਲ ਇਹ ਹੈ, ਇਸਲਾਮੀ ਧਰਮ ਦੇ ਗ੍ਰੰਥਾਂ ਵਿੱਚ ਤੁਹਾਨੂੰ ਸਨਾਤਨੀ ਕਿਸੇ ਮਹਾਂਪੁਰਖ ਦੀ ਬਾਣੀ ਨਹੀਂ ਮਿਲੇਗੀ। ਔਰ ਸਨਾਤਨ ਧਰਮ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਸਲਾਮੀ ਮਹਾਂਪੁਰਖਾਂ ਦਾ ਤੁਹਾਨੂੰ ਜ਼ਿਕਰ ਨਹੀਂ ਮਿਲੇਗਾ। ਹੋਰ ਤੇ ਗੱਲ ਦੂਰ ਦੀ, ਸਨਾਤਨੀ ਧਰਮ ਦੇ ਗ੍ਰੰਥਾਂ ਵਿੱਚ ਤੁਹਾਨੂੰ ਸੰਸਕ੍ਰਿਤ ਮਿਲ ਜਾਏਗੀ, ਤੁਹਾਨੂੰ ਹਿੰਦੀ ਦੇ ਸ਼ਬਦਾਂ ਦਾ ਪ੍ਰਯੋਗ ਮਿਲ ਜਾਵੇਗਾ, ਤੁਹਾਨੂੰ ਪੰਜਾਬੀ ਦੇ ਸ਼ਬਦਾਂ ਦਾ ਪ੍ਰਯੋਗ ਮਿਲ ਜਾਵੇਗਾ, ਅਰਬੀ ਫਾਰਸੀ ਦਾ ਸਨਾਤਨੀ ਗ੍ਰੰਥਾਂ ਵਿੱਚ ਪ੍ਰਯੋਗ ਨਹੀਂ ਮਿਲੇਗਾ। ਔਰ ਇਸਲਾਮੀ ਗ੍ਰੰਥਾਂ ਵਿੱਚ ਤੁਹਾਨੂੰ ਅਰਬੀ, ਫਾਰਸੀ, ਉਰਦੂ ਦੇ ਸ਼ਬਦ ਮਿਲ ਜਾਣਗੇ, ਹਿੰਦੀ, ਸੰਸਕ੍ਰਿਤ ਭਾਸ਼ਾ ਦਾ ਕੋਈ ਸ਼ਬਦ ਨਹੀਂ ਮਿਲੇਗਾ। ਦੁਨੀਆਂ ਦਾ ਇੱਕੋ ਇੱਕ ਗ੍ਰੰਥ ਜੋ ਸਾਂਝੀ ਵਾਰਤਾ ਦਾ ਪ੍ਰਤੀਕ ਔਰ ਗ੍ਰੰਥ ਰਾਜ ਗੁਰੂ ਪਾਦੀ ਉੱਪਰ, ਜਿਹਦੇ ਵਿੱਚ ਗੁਰੂ ਖਾਲਸਾ ਜੀ ਦੀਨ ਮਜ਼ਹਬ ਦਾ ਕੋਈ ਬਖੇੜਾ ਨਹੀਂ, ਜਿਸ ਗ੍ਰੰਥ ਦੇ ਵਿੱਚ ਜਾਤ ਤੇ ਪਾਤ ਦਾ ਕੋਈ ਬਖੇੜਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਐਸੇ ਗ੍ਰੰਥ ਨੇ ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੀਨ ਮਜ਼ਹਬ ਤੋਂ ਉੱਪਰ ਉੱਠ ਕਰਕੇ ਪਰਮ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਮਹਾਂਪੁਰਖਾਂ ਦੇ ਬਚਨਾਂ ਨੂੰ ਗੁਰੂ ਖਾਲਸਾ ਜੀ ਕਲਮਬੰਦ ਕੀਤਾ ਹੈ। ਇਸ ਗ੍ਰੰਥ ਵਿੱਚ ਦੀਨ ਮਜ਼ਹਬ ਦੀ ਕੋਈ ਬਾਤ ਨਹੀਂ ਹੈ। ਜਿੱਥੇ ਸਨਾਤਨੀ ਮਹਾਂਪੁਰਖ ਰਾਮਾਨੰਦ ਜੀ ਵਰਗੇ ਉਹਨਾਂ ਦਾ ਉਪਦੇਸ਼ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਦਰਜ ਹੈ, ਉੱਥੇ ਮਹਾਨ ਸੂਫੀ ਸੰਤ ਭਗਤ ਫਰੀਦ ਜੀ ਉਹਨਾਂ ਦਾ ਉਪਦੇਸ਼ ਵੀ ਇਸ ਪਾਵਨ ਗ੍ਰੰਥ ਦੇ ਵਿੱਚ ਦਰਜ ਹੈ। ਗੁਰੂ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦਾ ਜ਼ਿਕਰ ਹੈ। ਭਗਤਾਂ ਦੇ ਵਿੱਚੋਂ ਰਾਮਾਨੰਦ ਜੀ, ਭਗਤ ਪੀਪਾ ਜੀ ਇਹ ਉੱਚੀ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਨੇ। ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਇਹ ਨੀਵੀਂ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਉੱਚ ਤੇ ਨੀਵੀਂ ਸ਼੍ਰੇਣੀ ਨੂੰ ਵੀ ਖਤਮ ਕੀਤਾ ਹੈ। ਇਸ ਪਾਵਨ ਬਾਣੀ ਦੇ ਵਿੱਚ ਜਾਤ ਪਾਤ ਦਾ ਵੀ ਗੁਰੂ ਖਾਲਸਾ ਜੀ, ਇੱਥੋਂ ਤੱਕ ਵੀ ਸਰੀਰ ਦਾ ਕੋਈ ਜ਼ਿਕਰ ਹੀ ਨਹੀਂ, ਉੱਚ ਅਵਸਥਾ ਦਾ ਜ਼ਿਕਰ ਹੈ। ਜਦੋਂ ਗੁਰੂ ਖਾਲਸਾ ਜੀ ਕਿਸੇ ਵੀ ਗੁਰੂ ਕੇ ਸਿੱਖ ਦੀ, ਕਿਸੇ ਵੀ ਮਹਾਂਪੁਰਸ਼ ਦੀ, ਕਿਸੇ ਵੀ ਭਗਤ ਦੀ ਤਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੀ ਹੈ, ਉਸ ਵਕਤ ਭਗਤ ਦੇ ਮੁਖ ਤੋਂ ਜੋ ਨਾਜ਼ਲ ਹੁੰਦਾ ਹੈ, ਭਗਤ ਨੂੰ ਜੋ ਅਲਹਾਮ ਹੁੰਦਾ ਹੈ, ਭਗਤ ਦੀ ਰਸਨਾ ਤੋਂ ਜੋ ਧੁਰ ਦਰਬਾਰ ਦਾ ਉਪਦੇਸ਼ ਆਉਂਦਾ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਕੀਤਾ ਗਿਆ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਹੈ, ਇਹ ਭਗਤ ਰਵਿਦਾਸ ਜੀ ਨੂੰ ਜੋ ਅਲਹਾਮ ਹੋਇਆ, ਉਹਨਾਂ ਨੇ ਜੋ ਖੁਦਾਇਆ ਦੇ ਨਾਲ, ਜੋ ਪ੍ਰਭੂ ਦੇ ਨਾਲ, ਭਗਵਾਨ ਦੇ ਨਾਲ ਗੱਲਾਂ ਕੀਤੀਆਂ ਨੇ, ਜਿਵੇਂ ਭਗਵਾਨ ਨੂੰ ਪ੍ਰਸੰਨ ਕੀਤਾ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਲਮਬੰਦ ਕਰਵਾਇਆ ਹੈ। ਗੁਰੂ ਖਾਲਸਾ ਜੀ ਦੁਨੀਆਂ ਦੇ ਉੱਪਰ ਭਗਤ ਬੜੇ ਹੋਏ ਨੇ, ਉਹਨਾਂ ਨੂੰ ਕਈ ਕਈ ਵਾਰ ਪ੍ਰਭੂ ਦਾ ਦੀਦਾਰ ਹੋਇਆ ਹੈ। ਸਭ ਤੋਂ ਪਹਿਲਾਂ ਜਦੋਂ ਬੰਦਾ ਭਗਤੀ ਦੇ ਰਾਹ ਉੱਪਰ ਚੱਲਦਾ ਹੈ, ਉਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਬਚਨ ਪੂਰੇ ਹੋਣ ਲੱਗ ਪੈਂਦੇ ਨੇ, ਵਰ ਸਰਾਪ ਚੱਲਣ ਲੱਗ ਪੈਂਦੇ ਨੇ। ਮੇਰੇ ਵਰਗਾ ਬੰਦਾ ਤੇ ਇੱਥੇ ਕੀ ਰਹਿ ਜਾਂਦਾ ਵੀ ਚਲੋ ਰਿੱਧੀਆਂ ਸਿੱਧੀਆਂ ਮਿਲੀਆਂ, ਕੰਮ ਚੱਲ ਪਿਆ ਏ, ਅੱਗੇ ਜਾਣ ਦੀ ਲੋੜ ਨਹੀਂ। ਇਸ ਤੋਂ ਉੱਚ ਅਵਸਥਾ ਦੇ ਮਾਲਕ ਕਈ ਭਗਤ ਹੁੰਦੇ ਨੇ, ਉਹ ਭਗਤੀ ਕਰਦੇ ਨੇ, ਰੱਬ ਦਾ ਝਲਕਾਰਾ ਵੱਜਦਾ ਹੈ, ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਗੁਪਤ ਹੋ ਜਾਂਦਾ ਹੈ, ਉਹ ਕਹਿੰਦੇ ਨੇ ਰੱਬ ਦਾ ਦੀਦਾਰ ਹੋ ਗਿਆ, ਬਸ ਇੰਨਾ ਹੀ। ਪਰ ਕਈ ਗੁਰੂ ਖਾਲਸਾ ਜੀ ਇਹੋ ਜਿਹੇ ਮਹਾਂਪੁਰਖ ਹੁੰਦੇ ਨੇ, ਉਹ ਰੱਬ ਦੇ ਦਰਸ਼ਨ ਤੱਕ ਨਿਰਭਰ ਨਹੀਂ ਰਹਿੰਦੇ। ਉਹ ਕਹਿੰਦੇ ਰੱਬਾ ਸਰਗਣ ਸਰੂਪ ਧਾਰ, ਸਾਡੇ ਨਾਲ ਗੱਲਾਂ ਵੀ ਕਰ ਤੇ ਸਾਡੇ ਕੰਮ ਵੀ ਕਰ। ਉਹਦੇ ਵਿੱਚ ਭਗਤ ਧੰਨਾ ਹੀ ਹੋਏ ਹਨ, ਰੱਬ ਨਾਲ ਗੱਲਾਂ ਵੀ ਕੀਤੀਆਂ, ਰੱਬ ਨੂੰ ਪ੍ਰਸ਼ਾਦਾ ਵੀ ਛਕਾਇਆ, ਰੱਬ ਦੇ ਕੋਲੋਂ ਨੱਕੇ ਕਿਆਰੇ ਗੁਰੂ ਖਾਲਸਾ ਜੀ ਮੜਵਾਏ। ਭਗਤ ਨਾਮਦੇਵ ਜੀ ਉਹਨਾਂ ਨੂੰ 72 ਵਾਰ ਵਾਹਿਗੁਰੂ ਦਾ ਦੀਦਾਰ ਹੋਇਆ, ਦੀਦਾਰ ਹੋਣਾ ਪ੍ਰਕਾਸ਼ ਗੁਪਤ ਹੋ ਜਾਣਾ। 72ਵੀਂ ਵਾਰ ਦੀਦਾਰ ਹੋਇਆ ਤੇ ਰੱਬ ਫਿਰ ਸਾਖਿਤਕਾਰ ਹੋ ਗਿਆ। ਜਿੱਧਰ ਵੇਖਦੇ ਈਬੇ ਬੀਟਲ ਉਬੇ ਬੀਟਲ, ਬੀਟਲ ਬਿਨ ਸੰਸਾਰ ਨਹੀਂ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਦੀਦਾਰ ਉਹਨਾਂ ਨੂੰ ਜਰਵੇ ਜਰਵੇ ਵਿੱਚ ਹੋਣ ਲੱਗ ਪਿਆ, ਜਿਨ੍ਹਾਂ ਦਾ ਅੱਜ ਆਪਾਂ ਉਪਦੇਸ਼ ਸਰਵਣ ਕਰਨਾ ਹੈ। ਇਹਨਾਂ ਦੇ ਜੀਵਨ ਕਾਲ ਦੇ ਵਿੱਚ ਰੱਬ ਦਾ ਦੀਦਾਰ 3 ਵਾਰ ਇਹਨਾਂ ਨੂੰ ਹੋਇਆ। ਪਹਿਲੀ ਵਾਰ ਰੱਬ ਨੇ ਸਰਗੁਣ ਸਰੂਪ ਧਾਰ ਕੇ ਚਮਕਾਰਾ ਮਾਰਿਆ, ਆਪ ਨੇ ਰੱਬ ਦੀ ਉਸਤਤ ਵਿੱਚ ਸ਼ਬਦ ਪੜਿਆ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਰੱਬ ਦਾ ਪ੍ਰਕਾਸ਼ ਗੁਰੂ ਖਾਲਸਾ ਜੀ ਗੁਪਤ ਹੋ ਗਿਆ। ਫਿਰ ਦੂਜੀ ਵਾਰ ਭਗਤੀ ਕੀਤੀ, ਰੱਬ ਨੇ ਦੀਦਾਰ ਦਿੱਤਾ, ਜਬ ਹਮ ਹੋਤੇ ਤਬ ਤੂੰ ਨਾਹੀ, ਇਹ ਸ਼ਬਦ ਉਚਾਰਿਆ, ਰੱਬ ਦਾ ਪ੍ਰਕਾਸ਼ ਗੁਪਤ ਹੋ ਗਿਆ। ਤੀਜੀ ਵਾਰ ਭਗਤੀ ਕੀਤੀ, ਰੱਬ ਆ ਕੇ ਸਾਹਮਣੇ ਖਲੋ ਗਿਆ ਤੇ ਭਗਤ ਰਵਿਦਾਸ ਨੇ ਰੱਬ ਦੇ ਪੈਰ ਫੜੇ, ਕਾਰਨ ਕਵਨਿਆ ਬੋਲ, ਮੇਰੇ ਕੋਲੋਂ ਕੀ ਭੁੱਲ ਹੋ ਗਈ ਹੈ ਵੀ ਤੂੰ ਚੁੱਪ ਕਰਕੇ ਮੇਰੇ ਸਾਹਮਣੇ ਖਲੋਤਾ ਹੈ, ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਗਲ ਵਿੱਚ ਪੱਲਾ ਪਾਇਆ ਹੈ, ਪੈਰੋਂ ਫੜ ਕੇ ਰੱਬ ਨੂੰ ਹਲਾਇਆ ਏ, ਰੱਬਾ ਮੇਰੇ ਕੋਲੋਂ ਭੁੱਲ ਗਈ ਹੋ ਗਈ ਹੈ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਅੱਜ ਦੇ ਉਪਦੇਸ਼ ਵਿੱਚੋਂ ਸਾਨੂੰ ਭਗਤ ਰਵਿਦਾਸ ਦੇ ਜੀਵਨ ਦੇ ਵਿੱਚੋਂ ਇਹ ਗੁਰੂ ਖਾਲਸਾ ਜੀ ਸਿੱਖਿਆ ਮਿਲੇਗੀ ਕਿ ਰੱਬ ਨੂੰ ਸਾਖਿਤਕਾਰ ਕਿਵੇਂ ਕਰਨਾ ਹੈ, ਜੇ ਉਹ ਪ੍ਰਗਟ ਹੋ ਗਿਆ ਤੇ ਰੱਬ ਦੇ ਨਾਲ ਗੱਲਾਂ ਕਿਵੇਂ ਕਰਨੀਆਂ ਨੇ, ਰੱਬ ਨੂੰ ਮਨਾਉਣਾ ਕਿਵੇਂ ਹੈ, ਰੱਬ ਦੀ ਪ੍ਰਸੰਨਤਾ ਕਿਵੇਂ ਲੈਣੀ ਹੈ। ਕਿਉਂਕਿ ਭਗਤੀ ਦੇ ਮਾਰਗ ਦੇ ਵਿੱਚ ਸਿਦਕ ਤੇ ਭਰੋਸੇ ਦੀ ਲੋੜ ਹੈ। ਤਰਕਾਂ ਵਿਤਰਕਾਂ ਵਾਲਾ ਭਗਤੀ ਦੇ ਮਾਰਗ ਵਿੱਚ ਕੋਹਾਂ ਪਿੱਛੇ ਰਹਿ ਜਾਂਦਾ ਹੈ, ਇੱਥੇ ਸਿਦਕ ਤੇ ਭਰੋਸਾ ਹੈ, ਇੱਥੇ ਦਲੀਲਬਾਜ਼ੀ ਨਹੀਂ ਹੈ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ आप जी ने श्रोमणी भगत भाई गुरदास साहब जी उन्होंने कहा जाओ जा करके घोड़िया का व्यापार करके लियाओ, बोरिया दित्तियां, थैलियां दित्तियां, मोहरां दे नाल भर दित्तियां, काबल कंधार इराक ईरान विच जाओ उत्थों दे अराकी लियाओ। ईरान देश दे घोड़े मशहूर ने इसलिए घोड़िया नूं अराकी कहिंदे ने। अराक देश दे नाल जिन्हां घोड़िया का संबंध होवे उन्हां नूं अराकी कहिंदे ने। गए ने व्यापार करन वास्ते, चंगे चंगे घोड़े वेखे ते मुल कर लिया। जो तंबू विच पैसे लैन आए ते वेखिया थैलियां खोलियां ठीकरां दे नाल भरे हुए, मन विच शर्मसार हुए कि दीन दुनिया के मालिक सच्चे पातशाह जी ने किहो जिहा मकौल मेरे नाल कीता है। मैं व्यापार बड़े बड़े घोड़िया का कर लिया है, जो ठीकरा लैके जावांगा वो कहणगे भी एडा वड्डा सिख गुरु हरगोबिंद का कहिंदा मैं सच्चे पातशाह का सिख हाँ, घोड़े खरीदन आया तो लेके ठीकरा आया है। शर्म दे मारे हुए भाई साहब जी ने तंबू पारिया ते पिछों दी निकल गए। चलदियां चलदियां कांशी विच पहुंच गए। पिछों गुरु खालसा जी गुरु के सिख जो तंबू विच आए मोहरां खिलरियां होईयां, भाई साहब उत्थे है कोई नहीं। उन्होंने मोहरां दित्तियां ते घोड़े लै करके गुरु हरगोबिंद साहब दे चरणां च आ गए ते कहण लगे भाई जी का पता कोई नहीं। भाई गुरदास साहब जी ने कांशी विच जाके सिखी का प्रचार किया। आप जी दियां दो रचनावां ने, एक वारा ते दूजे कवित। कवितां दे विच चरण सरन गुर एक पैंडा जाए जल सतगुर कोट पैंडा आगे हुए लेत है, ऐसियां अमोलक रचनावां अमोलक उपदेश ने। भाई साहब जी ने कांशी के पंडितां दे नाल बड़ियां गोष्ठां कीतियां। वाहिगुरु गुर मंत्र दे अर्थ संस्कृत बोली विच कीते। उन्हां नूं दस्या भी गुरु नानक दा घर उच्चा ते सुच्चा है, उत्थों दा भूपत राजा भी भाई गुरदास साहिब जी दे चरणां नाल जुड़ गया। पर जिहड़ा सच्चा गुरु का सिख है उह दूजे नूं अपने नाल नहीं जोड़दा, अपने गुरु नाल जोड़दा है। उन्होंने जोड़िया गुरु अर्जन के दरबार नाल, उन्होंने जोड़िया गुरु हरगोबिंद साहब जी के दरबार के नाल। एक दिन सच्चे पातशाह ने चिट्ठी लिखी कांशी दे विच, एक गुरु घर का चोर आया है, जे होवे ते उन्हें पकड़ के साडे सामने मुछकां बन्ह के पेश करो। भाई गुरदास साहब नूं पता लगा, कहन लगे चोर ते मैं ही है, चोरी ते मैं ही भज्जा सा। मन विच गिला नहीं कीता भी मैं एडा प्रचार करदा हाँ, इन्ना दसवंद कट्ठा करके अमृतसर भेजदा हाँ, इन्नी संगत गुरु घर नाल जुड़ी है, गुरु ने मैनू चोर लिख के भेज दिता है, मेरी तुहीन कीती है, मुश्कां बनाईयां, उत्थों दा राजा नाल लिया संगत लई, मंजिलां मारदे हुए अमृतसर साहिब विखे पहुंचे ने। श्री अकाल तख्त गुरु हरगोबिंद साहब जी बैठे, मुश्कां बधियां होईयां ने। भाई गुरदास ने सच्चे पातशाह जी कृपा दे घर विच आए, दीन दुनिया दे मालक दो जहान वाली गुरु हरगोबिंद साहब जी मुस्कुरा के कह लगे भाई गुरदास साहब जी, जे तुहाडे वर्गे सिख ही हार जान है सिदक विचों, आम गुरु क्या सिखां दा की बनेगा। ते भाई गुरदास साहब जी ने जेड़े बचन कहे वह बचन उन्हां दीआं वारां दे विच दर्ज ने। भाई साहब ने कहा जे गुर सांग वरताए दा क्या करे सिख विचारा, जे गुरु ही परख पा दे गुरु ही भरम जाल बना दे ते सिख विचारा की करे। गुरु हरगोबिंद साहब जी ने मुस्कुरा के आख्या जे गुरु सांग वरताए दा सिख सिदक ना हारे, जे गुरु भरम जाल पा दे सिख सिदक ना छड़े, आखिर जे गुरु ने पाया है तो गुरु कढ़ेगा भी जरूर, जिहड़ा गुरु दा हुंदा है गुरु फिर उन्हूं कढ़ भी दिंदा है, परख जरूर लैंदा है, खुदाया भी परखा लैंदा है, गुरु भी परखा लैंदा है। सिदक वाले गुरु खालसा जी ओ परख विच खरे उतरदे ने, जिहड़े मेरे वर्गे कच्चे पिल्ले ने ओ परख दे विच खत्म हो जांदे ने, हार जांदे ने। ਉਹ ਕਮਾਈ ਕਰਕੇ ਵੀ ਗੁਰੂ ਖਾਲਸਾ ਜੀ ਸਭ ਕੁਝ ਗਵਾ ਕੇ ਖਾਲੀ ਰਹਿ ਜਾਂਦੇ ਨੇ, ਖਾਲੀ ਜਹਾਨੋਂ ਤੁਰ ਜਾਂਦੇ ਨੇ। ਭਗਤ ਰਵਿਦਾਸ ਜੀ ਦੇ ਅੱਗੇ ਖੁਦਾਇਆ ਨੇ ਪਰਖ ਪਾਈ, ਸਾਹਮਣੇ ਖਲੋਤੇ ਨੇ, ਗੱਲ ਕੋਈ ਨਹੀਂ ਕਰਦੇ। ਭਗਤ ਰਵਿਦਾਸ ਨੇ ਸਿਦਕ ਰੱਖਿਆ, ਭਰੋਸਾ ਰੱਖਿਆ, ਤਰਕ ਤੇ ਵਿਤਰਕ ਨਹੀਂ ਕੀਤੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਸੰਨਤਾ ਲਈ ਹੈ, ਉਹ ਪ੍ਰਸੰਨਤਾ ਅਸਾਂ ਨੇ ਵੀ ਲੈਣੀ ਹੈ। ਕਿਵੇਂ ਲੈਣੀ ਹੈ? ਆਓ ਅੱਜ ਦੇ ਮੁਖਵਾਕ ਦੇ ਵਿੱਚੋਂ ਪਿਆਰ ਦੇ ਨਾਲ ਸਰਵਣ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸਭ ਤੋਂ ਪਹਿਲਾਂ ਮੰਗਲਾ ਚਰਨ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ, ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇੱਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ। ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਇੱਕ ਓਅੰਕਾਰ ਦੇ ਗੁਰੂ ਖਾਲਸਾ ਜੀ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ, ਵਾਰ ਪਾਰ ਨਹੀਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਜਹਾਜ਼ ਗੁਰਬਾਣੀ ਦਾ ਗ੍ਰੰਥ ਤਿਆਰ ਕੀਤਾ ਹੈ, ਆਪ ਜੀ ਇਹਦੇ ਅਰਥ ਕਰਕੇ ਸੁਣਾਓ। ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਥ ਕਰਨੀ ਸ਼ੁਰੂ ਕੀਤੀ। ਇੱਕ ਓਅੰਕਾਰ ਦੇ ਗੁਰੂ ਖਾਲਸਾ ਜੀ ਅਰਥ ਕਰਦਿਆਂ 6 ਮਹੀਨੇ ਗੁਜ਼ਰ ਗਏ, ਵਾਰ ਪਾਰ ਫੇਰ ਨਹੀਂ ਆਇਆ। ਸੱਚੇ ਪਾਤਸ਼ਾਹ ਫਰਮਾਇਆ, ਹੁਣ ਯੁੱਧਾਂ ਦਾ ਸਮਾਂ ਹੈ, ਇਹ ਨਾ ਸਮਝਿਓ ਵੀ ਇੱਕ ਓਅੰਕਾਰ ਦੇ ਅਰਥ ਮੁੱਕ ਗਏ ਨੇ। ਇਤਿਹਾਸ ਵਿੱਚ ਲਿਖਿਆ ਹੈ, ਮਹਾਰਾਜ ਨੇ ਕਿਹਾ ਜੀਵਨ ਮੁੱਕ ਜਾਵੇਗਾ, ਇੱਕ ਓਅੰਕਾਰ ਦੇ ਅਰਥ ਨਹੀਂ ਮੁੱਕਣਗੇ, ਬਾਕੀ ਅਰਥ 10ਵੀਂ ਜਾਮੇ ਵਿੱਚ ਸਮਝਾਵਾਂਗੇ। ਗੁਰੂ ਖਾਲਸਾ ਜੀ ਨਿਰਮਲੇ ਮਹਾਂਪੁਰਸ਼ਾਂ ਨੇ, ਟਕਸਾਲੀ ਸੰਪਰਦਾਇ ਮਹਾਂਪੁਰਖਾਂ ਨੇ, ਇੱਕ ਓਅੰਕਾਰ ਦੇ ਅਰਥ ਬੜੇ ਕੀਤੇ ਨੇ, ਅੰਤ ਕੋਈ ਨਹੀਂ। ਇੱਕ ਗੁਰੂ ਖਾਲਸਾ ਜੀ ਨਿਰਮਲੇ ਮਹਾਂਪੁਰਖ ਪੰਡਿਤ ਨਿਹਾਲ ਸਿੰਘ ਜੀ ਹੋਏ ਨੇ, ਉਹਨਾਂ ਨੇ ਸਿੱਖੀ ਪ੍ਰਭਾਕਰ ਨਿਰਮਲ ਪ੍ਰਭਾਕਰ ਨਾਮ ਦੇ ਗ੍ਰੰਥ ਲਿਖੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ, ਪਾਠ ਰੱਖਣ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਉਹਨਾਂ ਨੇ ਬੜੀ ਵਿਸ਼ਾਲ ਦਲੀ ਨਾਲ ਕੀਤੀ ਹੈ। ਉਹਨਾਂ ਦਾ ਇੱਕ ਬਚਨ ਮੈਨੂੰ ਯਾਦ ਆਇਆ, ਉਹ ਕਹਿੰਦੇ ਨੇ ਨਿਰਮਲੇ ਮਹਾਂਪੁਰਖ, ਉਦਾਸੀ ਮਹਾਂਪੁਰਖ, ਟਕਸਾਲੀ ਮਹਾਂਪੁਰਖ, ਗਿਆਨੀ ਮਹਾਂਪੁਰਸ਼, ਇੱਕ ਓਅੰਕਾਰ ਦੇ ਅਰਥ ਬੜੇ ਕਰਦੇ ਨੇ। ਜਿਹੜੇ ਗੁਰੂ ਕੇ ਲਾਡਲੇ ਨੇ ਨਾ, ਜਿਹਨਾਂ ਨੂੰ ਨਿਹੰਗ ਸਿੰਘ ਕਹਿੰਦੇ ਨੇ, ਇਹ ਓਨੇ ਅਰਥ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਸੰਬੰਧ ਸ਼ਸਤਰਬਾਜ਼ੀ ਨਾਲ ਹੈ। ਪਰ ਉਹ ਨਿਰਮਲਾ ਮਹਾਂਪੁਰਖ ਕਹਿੰਦਾ, ਇੱਕ ਦਿਨ ਮੈਂ ਤੁਰਿਆ ਜਾਂਦਾ ਸਾਂ, ਇੱਕ ਗੁਰੂ ਕੇ ਸਿੱਖ ਦੇ ਸਿਰੇ ਉੱਪਰ ਮੈਂ ਉੱਚਾ ਪਰਲਾ ਵੇਖਿਆ ਤੇ ਮੇਰੇ ਮਨ ਨੇ ਕਲਪਨਾ ਕੀਤੀ, ਜਿੱਧਰੋਂ ਦੀ ਇਹ ਗੁਰੂ ਕਾ ਖਾਲਸਾ ਤੁਰਿਆ ਜਾਂਦਾ ਹੈ ਨਾ, ਉੱਧਰ ਓਅੰਕਾਰ ਦੇ ਅਰਥ ਹੀ ਕਰਦਾ ਤੁਰਿਆ ਜਾਂਦਾ ਹੈ। ਇਹ ਗੁਰੂ ਕਲਗੀਧਰ ਨੇ ਓਅੰਕਾਰ ਪੰਥ ਰਚਿਆ ਹੈ। ਪੁਰਾਣਾ ਗੁਰੂ ਖਾਲਸਾ ਜੀ ਪਰਲਾ ਵੇਖਿਓ, ਉੱਚਾ ਪਰਲਾ, ਤੇ ਓਅੰਕਾਰ ਦੀ ਜਿਵੇਂ ਕਾਰ ਹੁੰਦੀ ਹੈ, ਇਵੇਂ ਗੁਰੂ ਖਾਲਸਾ ਜੀ ਪਰਲੇ ਦਾ ਆਕਾਰ ਹੁੰਦਾ ਸੀ। ਉਹਨੇ ਲਿਖਿਆ, ਜੈਸੇ ਓਅੰਕਾਰ ਓਤ ਤੈਸੇ ਹੀ ਦਮਾਲਾ ਉੱਚ, ਨੀਚੇ ਹਮ ਜਾਣਿਓ, ਇਹ ਤੋਂ ਪੰਥ ਓਅੰਕਾਰੀ ਹੈ। ਇਹ ਗੁਰੂ ਕਲਗੀਧਰ ਜੀ ਨੇ ਓਅੰਕਾਰੀ ਪੰਥ ਰਚ ਦਿੱਤਾ ਹੈ। ਇਹ ਓਅੰਕਾਰੀ ਪੰਥ, ਓਅੰਕਾਰ ਨੂੰ ਮੰਨਣ ਵਾਲਾ ਪੰਥ ਹੈ। ਇੱਕ ਅਦਵੈਤ ਸਰੂਪ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਐਸੇ ਨਿਰੰਕਾਰ ਦਾ ਮੰਗਲ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ ਹਨ।
ਹਮ ਸਰ ਦੀਨ ਦਿਆਲ ਨਦਮ ਸਰ ਹਬ ਪਤਿਆਰ ਕਿਆ ਕੀਜਾ।
ਭਗਤ ਰਵਿਦਾਸ ਜੀ ਨੇ ਅਕਾਲ ਦੇ ਚਰਨਾਂ ਵਿੱਚ ਖੁਦਾਇਆ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਸਵੈ ਰਸਨਾ ਦੁਆਰਾ ਉਚਾਰ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਵਾ ਰਹੇ ਨੇ। ਗੁਰੂ ਖਾਲਸਾ ਜੀ ਭਗਤ ਜੀ ਕਹਿਣ ਲੱਗੇ, ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਰਦਾਰ ਸੁੰਦਾ ਇਹ ਵਰਗਾ, ਦੀਨਦਾਰ ਸੁੰਦਾ ਇਹ ਕੰਗਾਲ ਗਰੀਬ, ਮੇਰੇ ਵਰਗਾ ਦੁਨੀਆਂ ਤੇ ਗਰੀਬ ਕੰਗਾਲ ਕੋਈ ਨਹੀਂ, ਤੇਰੇ ਵਰਗਾ ਦਿਆਲੂ ਪਾਤਸ਼ਾਹ ਕੋਈ ਨਹੀਂ। ਸੰਸਾਰੀ ਤੌਰ ਤੇ ਵੀ ਮਾਇਕੀ ਧਨ ਵੀ ਮੇਰੇ ਕੋਲ ਕੋਈ ਨਹੀਂ, ਸ਼ੁਭ ਗੁਣਾਂ ਦਾ ਧਨ ਵੀ ਕੋਈ ਨਹੀਂ, ਨਾਮ ਧਨ ਵੀ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਗੁਰੂ ਖਾਲਸਾ ਜੀ ਉਹ ਅਕਾਲ ਉਹ ਖੁਦਾਇਆ ਦਿਆਲੂ ਕਿੰਨਾ ਕੁ ਹੈ, ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਲਿਖਿਆ, ਅਕ੍ਰਿਤ ਘਨਾ ਨੂੰ ਪਾਲਦਾ, ਉਹ ਏਡਾ ਦਿਆਲੂ ਹੈ ਜਿਹੜਾ ਸਵੇਰੇ ਉੱਠ ਕੇ ਵਾਹਿਗੁਰੂ ਨੂੰ ਗਾਲੀ ਗਲੋਚ ਕਰਦਾ ਏ, ਉਹਦੀ ਝੋਲੀ ਵਿੱਚ ਵੀ ਉਹ ਦੋ ਟਾਈਮ ਦੀ ਰੋਟੀ ਪਾਉਂਦਾ ਹੈ, ਜਿਹੜਾ ਉਹਦੀ ਸਿਫਤ ਤੇ ਸ਼ਲਾਘਾ ਕਰਦਾ ਹੈ ਉਹਦੀ ਝੋਲੀ ਵਿੱਚ ਵੀ ਦੋ ਟਾਈਮ ਦੀ ਰੋਟੀ ਪਾਉਂਦਾ ਹੈ। ਸੰਸਾਰੀ ਤਾਲੇ ਉੱਪਰ ਵੇਖੀਏ, ਨਾਮ ਜਪਣ ਵਾਲੇ ਦਾ, ਪ੍ਰਭੂ ਦੇ ਸੋਹਲੇ ਗਾਉਣ ਵਾਲੇ ਦਾ ਤੇ ਭਾਵੇਂ ਕੁੱਲਾ ਨਿੱਕਾ ਹੋਵੇ, ਜਿਹੜਾ ਗਾਲੀ ਗਲੋਚ ਕਰਦਾ ਏ ਉਹਦੇ ਕਰਮਾਂ ਅਨੁਸਾਰ ਉਹ ਖੁਦਾਇਆ ਉਹਨੂੰ ਬੜੇ ਬੜੇ ਮਹੱਲ ਬਖਸ਼ ਦਿੰਦਾ ਹੈ। ਨਾਮ ਜਪਣ ਵਾਲੇ ਨੂੰ ਤੇ ਭਾਵੇਂ ਦੋ ਟਾਈਮ ਦੀ ਰੋਟੀ ਦੇਵੇ, ਗਾਲੀ ਗਲੋਚ ਵਾਲੇ ਨੂੰ ਕਈ ਵਾਰ ਉਹ ਤਿੰਨ ਟਾਈਮ ਦੀ ਰੋਟੀ ਵੀ ਦੇ ਦਿੰਦਾ ਜੀ, ਉਹਦੇ ਕਰਮਾਂ ਅਨੁਸਾਰ। ਇਹ ਦਿਆਲਤਾ ਹੈ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਂ ਕੋ ਦੇ ਹੈ। ਜਾਨ ਦਾ ਅਰਥ ਗਿਆਨੀ ਤੇ ਅਜਾਨ ਦਾ ਅਰਥ ਅਗਿਆਨੀ ਵੀ ਟੀਕਾਕਾਰਾਂ ਨੇ ਕੀਤਾ ਹੈ, ਪਰ ਜਾਨ ਦਾ ਅਰਥ ਹੈ ਪ੍ਰੇਮੀ ਫਾਰਸੀ ਵਿੱਚ, ਅਜਾਨ ਦਾ ਅਰਥ ਹੈ ਬੈਰੀ ਜਿਹੜੇ ਗਾਲਾਂ ਕੱਢਦੇ ਨੇ। ਤੂੰ ਪ੍ਰੇਮੀਆਂ ਦੀ ਝੋਲੀ ਵੀ ਭਰਦਾ ਏ ਤੇ ਜਿਹੜੇ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਵੀ ਨਿਹਾਲੋ ਨਿਹਾਲ ਕਰ ਦਿੰਦਾ ਹੈ, ਐਸਾ ਤੂੰ ਡਾਢਾ ਹੈ। ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਮੇਰ ਕਰੋ ਤ੍ਰਿਣ ਤੁਮੇ ਜਾਏ, ਗਰੀਬ ਨਵਾਜ ਨਾ ਦੂਸਰ ਤੋ ਸੋ, ਭੂਲ ਛਿਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਹੂ ਕੋ ਮੋਸੋ। ਮੇਰੇ ਵਰਗਾ ਭੁਲੱਕੜ ਕੋਈ ਨੀ, ਤੂੰ ਬਖਸ਼ ਲੈ, ਤੂੰ ਗਰੀਬ ਨਵਾਜ ਹੈ, ਮੈਂ ਗਰੀਬ ਹਾਂ। ਭਗਤ ਜੀ ਨੇ ਗੱਲ ਪੱਲਾ ਪਾਇਆ, ਕਹਿੰਦੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ। ਹੁਣ ਜਦੋਂ ਮੈਂ ਗੋਡੇ ਹੀ ਟੇਕ ਦਿੱਤੇ ਆ ਤੇ ਫਿਰ ਪਰਖ ਕਾਹਦੀ ਰਹਿ ਗਈ ਹੈ। ਅਬ ਮੈਨੇ ਹੁਣ ਤੇ ਪਤਿਆਰ ਦਾ ਅਰਥ ਹੁੰਦਾ ਪਰਖ ਪਰਤਾਵਾ, ਕਿਆ ਮੈਨੇ ਕੀ, ਹੁਣ ਮੇਰਾ ਪਰਖ ਪਰਤਾਵਾ ਕੀ ਕਰਦੇ ਪਏ, ਹੁਣ ਤੇ ਮੈਂ ਤੁਹਾਡੇ ਚਰਨਾਂ ਵਿੱਚ ਗੋਡੇ ਟੇਕ ਦਿੱਤੇ ਹਨ।
ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ।
ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਗਿਆ ਹੈ, ਜੋ ਤੁਸੀਂ ਕਹਿੰਦੇ ਹੋ ਮੈਂ ਉਹਨੂੰ ਸਤ ਬਚਨ ਕਰਕੇ ਮੰਨ ਲਿਆ ਹੈ, ਜਨ ਬਣ ਗਿਆ ਹਾਂ। ਗੁਰੂ ਖਾਲਸਾ ਜੀ ਜਨ ਦੇ ਪ੍ਰਤਾਏ ਲਿਖਿਆ, ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ, ਜਨ ਭਾਵ ਰੱਖ ਕੇ ਕੀਤੀ ਅਰਦਾਸ ਕਦੇ ਬੇਅਰਥ ਨਹੀਂ ਜੀ ਹੁੰਦੀ। ਅਰਦਾਸ ਦਾ ਅਰਥ ਮੋਟਾ ਜਿਹਾ ਕਰਾਂ, ਅਰਦਾਸ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਅਰਜ ਆਸ, ਆਸ ਫਾਰਸੀ ਵਿੱਚ ਚੱਕੀ ਨੂੰ ਕਹਿੰਦੇ ਨੇ। ਜਦੋਂ ਬੰਦਾ ਦੁੱਖਾਂ ਦੀ ਚੱਕੀ ਵਿੱਚ ਪੀਸਦਾ ਹੈ ਨਾ, ਉਹਦੇ ਮੂੰਹ ਤੋਂ ਜਿਹੜੀ ਅਰਜ ਬਿਨੇ ਨਿਕਲਦੀ ਹੈ ਉਹਨੂੰ ਅਰਦਾਸ ਕਹਿੰਦੇ ਨੇ, ਉਹ ਅਰਦਾਸ ਪ੍ਰਵਾਨ ਵੀ ਚੜ੍ਹਦੀ ਜੇ। ਗੁਰੂ ਖਾਲਸਾ ਜੀ ਅਜੂ ਕਛ ਵਿਗੜਿਓ ਨਹੀਂ ਜੋ ਹਰ ਗੁਣ ਗਾਵੇ, ਦੁੱਖ ਦੇ ਵੇਲੇ ਵੀ ਜੇ ਕੋਈ ਰੱਬ ਨੂੰ ਚੇਤੇ ਕਰੇ ਤੇ ਰੱਬ ਬਾਂਹ ਫੜ ਲੈਂਦਾ ਜੇ। ਰੱਬ ਨੂੰ ਚੇਤੇ ਦੇ ਕਰਕੇ ਵੇਖੀਏ, ਕਹਿੰਦੇ ਮੈਂ ਜਨ ਬਣ ਗਿਆ ਹਾਂ, ਜਨ ਦੀ ਝੋਲੀ ਦੇ ਵਿੱਚ ਪੂਰਨ ਬ੍ਰਹਮ ਗਿਆਨ ਪੂਰਨ ਪਰਮਾਨੰਦ ਹੁਣ ਪਾ ਦੇਣਾ ਕਰੋ।
ਹਉ ਬਲ ਬਲ ਜਾਓ ਰਮਈਆ ਕਾਰਣੇ,
ਮੈਂ ਤੁਹਾਡੇ ਤੇ ਬਲਹਾਰੇ ਜਾਣਾ ਹਾਂ। ਦੋ ਵਿਸ਼ੇਸ਼ਣ ਲਿਖੇ ਨੇ ਅਕਾਲ ਦੇ, ਇੱਕ ਰਮਈਆ ਤੇ ਇੱਕ ਕਾਰਣੇ। ਰਮਈਆ ਦਾ ਅਰਥ ਹੈ ਸੁੰਦਰ, ਦੂਜਾ ਸੰਪਰਦਾਇ ਅਰਥ ਕਰਦੇ ਨੇ ਜਿਹੜਾ ਰਮਿਆ ਹੋਵੇ। ਘੱਟ ਘੱਟ ਮੈਂ ਹਰ ਜੇ ਵਸੈ ਸੰਤਨ ਕਹੇ ਪੁਕਾਰ, ਉਹਨੂੰ ਰਮਈਆ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਕਿ ਸੁੰਦਰ ਸਰੂਪ ਹੋ ਕਿ ਭੁਪਨ ਕੇ ਭੂਪ ਹੋ ਕਿ ਦਾਤਾ ਮਹਾਦਾਨ ਹੋ, ਅਕਾਲ ਦੀ ਉਸਤਤ ਵਿੱਚ ਆਖਿਆ ਤੂੰ ਸੁੰਦਰ ਸਰੂਪ ਹੈ, ਤੂੰ ਰਾਜਿਆਂ ਦਾ ਰਾਜਾ ਹੈ, ਤੂੰ ਦਾਤਿਆਂ ਵਿੱਚੋਂ ਮਹਾਦਾਨੀ ਹੈ। ਭਗਤ ਜੀ ਕਹਿੰਦੇ ਤੂੰ ਰਮਈਆ ਸੁੰਦਰ ਹੈ, ਦੁਨੀਆਂ ਦਾ ਕਾਰਨ ਹੈ। ਵਿਦਾਂਤੀਆਂ ਨੇ ਮੰਨਿਆ ਸੰਸਾਰ ਦਾ ਕਾਰਨ ਮਾਇਆ ਹੈ, ਗੁਰਬਾਣੀ ਨੇ ਕਿਹਾ ਨਹੀਂ ਸੰਸਾਰ ਦਾ ਕਾਰਨ ਉਹ ਵਾਹਿਗੁਰੂ ਹੈ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣਹਾਰਾ, ਨਾਨਾ ਰੂਪ ਧਰੇ ਬੋਰੰਗੀ ਸਭ ਤੇ ਰਹੇ ਨਿਆਰਾ, ਉਹਨੇ ਆਪਣੀ ਮਾਇਆ ਆਪ ਪ੍ਰਗਟ ਕੀਤੀ। ਮਾਇਆ ਪ੍ਰਗਟ ਕੀਤੀ, ਮਾਇਆ ਦੇ ਸਾਹਮਣੇ ਇੰਜ ਖਲੋਤਾ ਜਿਵੇਂ ਬੰਦਾ ਸ਼ੀਸ਼ੇ ਦੇ ਸਾਹਮਣੇ ਖਲੋਂਦਾ ਹੈ। ਵਾਸਤਵ ਸਰੂਪ ਬਾਹਰ ਬਿੰਬ ਰੂਪ ਮਾਇਆ ਵਿੱਚ ਪ੍ਰਤੀਬਿੰਬ ਪਿਆ, ਮਾਇਆ ਐਕਟਿਵ ਹੋਈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਉਹਦੇ ਵਿੱਚੋਂ ਤਿੰਨ ਗੁਣ ਪੈਦਾ ਹੋਏ, ਰਜੋ ਸਤੋ ਤਮੋ, ਜਿਹਨੂੰ ਗੁਰੂ ਖਾਲਸਾ ਜੀ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਕਰਕੇ ਵੀ ਕਹਿੰਦੀ ਹੈ। ਰਜ ਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ, ਮਾਇਆ ਦੁਆਰਾ ਇਹ ਸੰਸਾਰ ਦੀ ਰਚਨਾ ਕੀਤੀ, ਆਪ ਨਿਰਲੇਪ ਹੋ ਕਰਕੇ ਫਿਰ ਪਾਸੇ ਬੈਠਾ ਇਹ ਜਗਤ ਦਾ ਤਮਾਸ਼ਾ ਦੇਖਦਾ ਪਿਆ ਹੈ। ਸੰਸਾਰ ਦਾ ਕਾਰਨ ਮਾਇਆ ਹੈ, ਮਾਇਆ ਨੂੰ ਤੂੰ ਪ੍ਰਗਟ ਕਰਨ ਵਾਲਾ ਮਾਇਆ ਦਾ ਵੀ ਕਾਰਨ ਹੈ। ਮੈਂ ਤੇਰੇ ਤੋਂ ਬਲਹਾਰੇ ਜਾਂਦਾ ਹਾਂ,
ਕਾਰਨ ਕਵਨ ਅਬੋਲ,
ਕੀ ਕਾਰਨ ਹੈ ਤੂੰ ਬੋਲਦਾ ਨਹੀਂ ਪਿਆ, ਮੈਂ ਤੇ ਗੱਲਾਂ ਕਰਨੀਆਂ ਚਾਹੁੰਦਾ ਹਾਂ ਤੇਰੇ ਨਾਲ, ਕਿਰਪਾ ਕਰ ਦਇਆ ਕਰ, ਮੇਰੇ ਨਾਲ ਮੁਖੜੇ ਦੀ ਖੋਲ ਕਰਕੇ ਪਟਾਰੀ, ਮੇਰੇ ਨਾਲ ਗੱਲਾਂ ਕਰ, ਮੈਨੂੰ ਉਪਦੇਸ਼ ਬਖਸ਼, ਮੈਂ ਤੇਰੇ ਨਾਲ ਗੱਲਾਂ ਕਰਕੇ ਤੇਰੇ ਤੋਂ ਉਪਦੇਸ਼ ਲੈਣਾ ਚਾਹੁੰਦਾ ਹਾਂ।
ਰਹਾਉ
ਦੇ ਕਰਕੇ ਪ੍ਰਮਾਣ ਕਰਦੇ ਨੇ,
ਬਹੁਤ ਜਨਮ ਬਿਛੁਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਭਗਤ ਜੀ ਕਹਿੰਦੇ ਨੇ ਬਹੁ ਸਮੇਂ ਦੇ ਤੇਰੇ ਨਾਲੋਂ ਵਿਛੜੇ ਹੋਏ ਸਾਂ, ਇਹ ਜਨਮ ਤੇਰੇ ਲੇਖੇ ਹੈ। ਰੱਬ ਨੂੰ ਮਾਧੋ ਆਖਿਆ ਹੈ, ਮਾਧੋ ਦਾ ਅਰਥ ਹੈ ਮਾ ਆਧੋ, ਮਾਇਆ ਦਾ ਪਤੀ, ਜਿਹਨੂੰ ਅੰਮ੍ਰਿਤ ਸਵਈਆਂ ਵਿੱਚ ਕਲਗੀ ਧਾਰਨੀ ਸ੍ਰੀ ਪਾਤੇ ਆਖਿਆ ਹੈ, ਤੇ ਸਰਬਲੋ ਪ੍ਰਕਾਸ਼ ਵਿੱਚ ਸ੍ਰੀ ਮਾਇਆ ਆਖਿਆ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਮਾਧੋ ਆਖਿਆ ਹੈ। ਤੂੰ ਮਾਇਆ ਦਾ ਮਾਲਕ ਹੈ, ਇਹ ਜਨਮ ਤੇਰੇ ਲੇਖੇ ਲੱਗ ਜਾਵੇ ਮੇਰੀ ਤੇ ਇਹ ਬੇਨਤੀ ਹੈ। ਗੁਰੂ ਖਾਲਸਾ ਜੀ ਸੰਸਾਰੀ ਤਲ ਤੇ ਵੇਖੀਏ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਕੀਟਾ ਕੀਟ ਕੀੜੇ ਬਣ ਕੇ ਵਿਸ਼ਟਾਂ ਨੂੰ ਬੋਲਦੇ ਰਹੇ, ਕਈ ਜਨਮ ਪਤੰਗੇ ਬਣ ਕੇ ਦੀਵੇ ਦੀ ਸ਼ਮਾਂ ਦੇ ਦੁਆਲੇ ਘੁੰਮਦੇ, ਦੀਵੇ ਦੀ ਲਾਟ ਨਾਲ ਸੜਦੇ ਰਹੇ, ਕਈ ਜਨਮ ਹਾਥੀ ਬਣ ਕੇ ਮਹਾਵਤ ਦੇ ਅੰਕੁਸ਼ ਸਹਾਰੇ, ਕਈ ਜਨਮ ਹਰਨ ਬਣ ਕੇ ਮ੍ਰਿਗ ਤ੍ਰਿਸ਼ਨਾ ਦੇ ਭਰਮ ਜਾਲ ਵਿੱਚ ਘੁੰਮਦੇ ਰਹੇ। ਆ ਮਨੁੱਖਾ ਜਨਮ ਮਿਲਿਆ ਇਹ ਤੇਰੇ ਲੇਖੇ ਲੱਗ ਜਾਵੇ। ਗੁਰੂ ਖਾਲਸਾ ਜੀ ਭਗਤਾਂ ਦੇ ਜੀਵਨ ਦੇ ਵਿੱਚ ਜਿਹੜੇ ਭਗਤ ਹੁੰਦੇ ਆ ਨਾ ਮਹਾਂਪੁਰਖ, ਉਹ ਨਾਮ ਜਪਦੇ ਨੇ, ਜੀਵਨ ਲੀਲਾ ਫਤਿਹ ਹੋਈ ਫਿਰ ਜਨਮ ਹੋਇਆ ਨਾਮ ਜਪਦੇ ਨੇ, ਜਪਦਿਆਂ ਜਪਦਿਆਂ ਸੈਂਕੜੇ ਜਨਮ ਗੁਜ਼ਰ ਜਾਣ ਤਾਂ ਕਿਤੇ ਰੱਬ ਦਾ ਦੀਦਾਰ ਹੁੰਦਾ ਏ, ਤਾਂ ਕਿਤੇ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਈਦਾ ਹੈ, ਰੱਬ ਦਾ ਦੀਦਾਰ ਹੁੰਦਾ ਹੈ। ਭਗਤ ਜੀ ਕਹਿੰਦੇ ਜਨਮ ਬੜੇ ਧਾਰੇ ਤਪ ਬੜਾ ਕੀਤਾ, ਪਰ ਹੁਣ ਜਨਮ ਨਹੀਂ ਉਤਾਰਿਆ ਜਾਂਦਾ, ਹੁਣ ਤੇ ਇਹ ਵੀ ਇਹ ਜਨਮ ਲੇਖੇ 'ਚ ਲੱਗ ਜਾਵੇ, ਤੇਰੇ ਚਰਨਾਂ 'ਚ ਪ੍ਰਵਾਨ ਚੜ੍ਹ ਜਾਈਏ। ਕਿਉਂਕਿ ਇਹ ਸੰਸਾਰ ਦੀ ਲੀਲਾ ਹੈ, ਜਿਹੜਾ ਵੀ ਸੰਸਾਰ ਤੇ ਆਇਆ ਉਹਨੇ ਮਰਨਾ ਜ਼ਰੂਰ ਹੈ। ਬਾਣੀ 'ਚ ਲਿਖਿਆ, ਜੋ ਜਨਮਾ ਸੋ ਜਾਣੋ ਮੂਆ। ਬੰਦੇ ਮਗਰੋਂ ਆਉਂਦਾ, ਇਹ ਪਹਿਲਾਂ ਮੌਤ ਵਾਲਾ ਅੱਖਰ ਮੱਤੀ ਦੇ ਰੱਬ ਪਾਉਂਦਾ ਹੈ, ਜਨਮ ਮਗਰੋਂ ਹੈ। ਵਿਦਵਾਨਾਂ ਅਰਥ ਕੀਤਾ, ਜਗਤ ਦਾ ਜ ਗਤ, ਜ ਜੰਮਿਆ ਏ ਗਤ ਮਰਨਾ ਏ, ਜਿਹੜਾ ਜੰਮਿਆ ਉਹਨੇ ਮਰਨਾ, ਉਹਨੂੰ ਜਗਤ ਕਹਿੰਦੀ ਹੈ, ਇਹ ਜਗਤ ਮੰਡਲ ਦਾ ਨਾਮ ਹੀ ਹੈ। ਜੋ ਜਨਮਾ ਸੋ ਜਾਣੋ ਮੂਆ, ਮਰਨ ਲਿਖਾਏ ਮੰਡਲ ਮੈਂ ਆਏ। ਜਿਹੜਾ ਸੰਸਾਰ ਤੇ ਆਇਆ ਉਹਨੇ ਮਰਨਾ ਜ਼ਰੂਰ ਹੈ। ਮੌਤ ਫੌਤ ਇੱਕ ਅਟਲ ਸਚਿਆਈ ਹੈ। ਜਗਤ ਬਾਬੇ ਨੇ ਲਿਖਿਆ ਹੈ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ। ਇੱਥੇ ਰਾਜੇ ਰਜਵਾੜੇ ਤੁਰਦੇ ਵੇਖੇ ਨੇ, ਤੁੰਗ ਉੱਚੀਆਂ ਅਵਸਥਾ ਦੇ ਮਾਲਕ ਫਕਰ ਤੁਰਦੇ ਵੇਖੇ ਨੇ, ਸਰੀਰ ਕਰਕੇ ਨਾ ਪੀਰ ਰਹੇ ਨਾ ਫਕੀਰ ਰਹੇ, ਨਾ ਮਹਾਂਪੁਰਖ ਰਹੇ ਨਾ ਰਾਜੇ ਰਜਵਾੜੇ ਰਹੇ, ਮਰਜ਼ੀ ਅਨੁਸਾਰ ਗੁਰੂ ਖਾਲਸਾ ਜੀ ਅਕਾਲ ਦੀ ਮਰਜ਼ੀ ਅਨੁਸਾਰ ਆਪਣੀ ਵਾਰੀ ਅਨੁਸਾਰ ਤੁਰ ਗਏ। ਨਾਵੇਂ ਗੁਰਦੇਵ ਨੇ ਤੇ ਲਿਖਿਆ ਹੈ, ਚਿੰਤਾ ਤਾਂ ਕੀ ਕੀਜੀ ਹੈ, ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਤਿਰ ਨਹੀਂ ਕੋਏ। ਇਹ ਸੰਸਾਰ ਦਾ ਮਾਰਗ ਹੀ ਕੁਝ ਇਹੋ ਜਿਹਾ ਹੈ, ਚਿੰਤਾ ਕਾਹਦੀ ਹੈ। ਪਰ ਗੁਰੂ ਖਾਲਸਾ ਜੀ ਸਾਰੇ ਚਿੰਤਾ ਦੇ ਸੋਗ ਦੇ ਸਮੁੰਦਰ ਵਿੱਚ ਡੁੱਬੇ ਨੇ। ਬਾਣੀ ਵਿੱਚ ਲਿਖਿਆ, ਚਿੰਤਤ ਹੀ ਦੀਸੈ ਸਭ ਕੋਏ, ਚਿੱਤ ਏਕ ਤਹੀ ਸੁਖ ਹੋਏ। ਸਾਰੇ ਚਿੰਤਾ ਦੇ ਸਮੁੰਦਰ ਵਿੱਚ ਡੁੱਬੇ ਪਏ ਨੇ। ਇੱਥੇ ਗੁਰੂ ਖਾਲਸਾ ਜੀ, ਕੋਈ ਚਲਿਆ ਗਿਆ ਉਹਦੀ ਚਿੰਤਾ ਕਰੀ ਜਾਂਦਾ ਹੈ, ਕੋਈ ਮੇਰੇ ਵਰਗਾ ਕਹਿੰਦਾ ਹਾਏ ਚਲਿਆ ਜਾਣਾ ਹੈ, ਉਹ ਇਹਦੀ ਚਿੰਤਾ ਕਰੀ ਜਾਂਦਾ ਹੈ। ਸਾਰੇ ਚਿੰਤਾ ਦੇ ਸੋਗ ਵਿੱਚ ਡੁੱਬੇ ਹੈ। ਮਾਲਕ ਕਹਿੰਦੇ ਮਰਨ ਦੀ ਚਿੰਤਾ ਨੂੰ ਛੱਡ, ਉਹਨੂੰ ਚੇਤੇ ਕਰ, ਇਹਨੂੰ ਸੁੱਖ ਹੋਵੇਗਾ, ਮਰਨਾ ਤੇ ਅਟਲ ਹੈ। ਸੋਗ ਸਮਾਗਮ ਤੇ ਜਾਣੀ ਹੈ, ਦੂਜੇ ਦੀ ਤਸਵੀਰ ਵੇਖਿਆ ਕਰੋ, ਜਿਹੜਾ ਜਹਾਨੋਂ ਕੂਚ ਕਰ ਗਿਆ ਹੁੰਦਾ ਹੈ। ਗੁਰ ਸੰਗਤ ਵਿੱਚ ਬੈਠ ਕੇ ਕਲਪਨਾ ਕਰਿਆ ਕਰੋ, ਗਏ ਦੀ ਤਸਵੀਰ ਹਟਾ ਦਿਆ ਕਰੋ ਨੇਤਰਾਂ ਸਾਹਮਣਿਓ, ਉਹ ਫਰੇਮ ਵਿੱਚ ਆਪਣੀ ਤਸਵੀਰ ਲਾ ਕੇ ਯਾਦ ਕਰਿਆ ਕਰੋ ਵੀ ਇੱਕ ਦਿਨ ਮੰਮੀ ਜਾਣਾ ਏ, ਮੇਰੀ ਤਸਵੀਰ ਇੱਥੇ ਲੱਗਣੀ ਹੈ, ਸੰਗਤ ਨੇ ਬੈਠ ਕਰਕੇ ਮੇਰੇ ਲਈ ਕਥਾ ਤੇ ਕੀਰਤਨ ਸੁਣਨਾ ਏ। ਸੋਗ ਸਵਾਗਮ ਵਿੱਚ ਸੁਣਿਆ ਕੀਰਤਨ ਕਥਾ ਪ੍ਰਵਾਨ ਚੜ ਜਾਵੇਗਾ, ਤੁਹਾਡਾ ਜੀਵਨ ਬਦਲ ਜਾਵੇਗਾ। ਗੁਰੂ ਖਾਲਸਾ ਜੀ, ਇਹ ਸੰਸਾਰ ਤੇ ਆਏ ਹੀ ਤਾਂ ਏ ਵੀ ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਗੁਰੂ ਕਿਹਾ ਸਿੱਖਾਂ ਨੇ, ਸੰਸਾਰ ਤੇ ਆਏ ਕਿਉਂ ਹੈ? ਮਹਾਰਾਜ ਨੇ ਕਿਹਾ, ਭਈ ਪ੍ਰਾਪਤ ਮਾਨ ਖੁਦੇ ਉਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕਿਸੇ ਕੰਮ ਨਹੀਂ ਆਇਆ ਤੂੰ, ਨਾਮ ਜਪਣ ਲਈ ਤੇ ਇਹ ਦੇਹ ਨੂੰ ਸਫਲਿਆ ਕਰਨ ਲਈ ਆਇਆ ਹੈ। ਇੱਕ ਵਾਰ ਨੰਦ ਲਾਲ ਦਾ ਦੀਵਾਨ ਲੱਗਾ, ਕਹਿੰਦੇ ਆ ਦੀਵਾਨੀ ਗੋਇਆ, ਨੰਦ ਲਾਲ ਦਾ ਦੀਵਾਨ ਲੱਗਾ। ਨੰਦ ਲਾਲ ਬੋਲਣ ਲੱਗੇ ਕਵਿਤਾ ਗੁਰਾਂ ਦੇ ਹਜ਼ੂਰ, ਕਲਗੀਧਰ ਨੇ ਆਖਿਆ, ਨੰਦ ਲਾਲਾ ਇਹ ਮਨੁੱਖਾ ਦੇਹ ਕਿਉਂ ਪ੍ਰਾਪਤ ਹੋਈ ਹੈ? ਤੇ ਨੰਦ ਲਾਲ ਨੇ ਕਿਹਾ, ਹਵਾ ਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰਨਾ ਜ਼ੌਕੇ ਚੁਨੀ ਆਮਦਨ ਨਬੂਦ ਮਰਾ, ਖੁਸ਼ ਬਵਦ ਉਮਰ ਕੇ ਦਰ ਯਾਦ ਏ ਬੇਗੁਜ਼ਰਦ, ਵਰਨਾ ਚੇ ਹਾਂਸ ਲਸਤ ਅਸੀਂ ਗੁੰਬਦੇ ਕਬੂਦ ਮਰਾ। ਨਾਮ ਜਪਣ ਲਈ ਮੈਂ ਇਹ ਦੁਨੀਆਂ ਤੇ ਚੱਲ ਕੇ ਆਇਆ ਹਾਂ, ਨਹੀਂ ਤੇ ਨੀਲੇ ਅਸਮਾਨ ਦੇ ਹੇਠਾਂ ਬੈਠਣ ਦਾ ਮੈਨੂੰ ਲਾਭ ਕੀ ਹੈ? ਤੇਰੇ ਚਰਨਾਂ ਦਾ ਪਿਆਰ ਮੈਨੂੰ ਇਹ ਜਿਸਮਾਨੀ ਸਰੀਰ ਵਿੱਚ ਖਿੱਚ ਕੇ ਲਿਆਇਆ ਹੈ। ਦਰ ਆਜ਼ਮਾ ਤੇ ਜੀਨਮ, ਜਦੋਂ ਤੇਰੀ ਯਾਦ ਆਉਂਦੀ ਹੈ ਉਦੋਂ ਮੈਂ ਜੀਂਦਾ ਹਾਂ, ਜਦੋਂ ਯਾਦ ਨਹੀਂ ਆਉਂਦੀ ਉਦੋਂ ਮੈਂ ਮਰਦਾ ਹਾਂ। ਦਰ ਆਜ਼ਮਾ ਕੇ ਨੇ ਆਈ ਯਾਦ ਮੇ ਮੀਰਮ, ਜਿਹਨੂੰ ਆਪਾਂ ਰਹਿ ਰਾਸ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਤੇਰਾ ਨਾਮ ਸਾਡੀ ਰਸਨਾ ਤੇ ਹੋਵੇ ਉਦੋਂ ਜੀਏ, ਜਦੋਂ ਤੂੰ ਭੁੱਲ ਜਾਵੇ ਉਦੋਂ ਅਸੀਂ ਮਰ ਜਾਈਏ। ਗੁਰੂ ਖਾਲਸਾ ਜੀ, ਐਸਾ ਜੀਵਨ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹਦਾ ਹੈ। ਭਗਤ ਜੀ ਕਹਿੰਦੇ ਨੇ ਇਹ ਜਨਮ ਤੇਰੇ ਲੇਖੇ ਲੱਗ ਜਾਵੇ, ਬੜਾ ਲੰਮਾ ਸਮਾਂ ਹੋ ਗਿਆ ਇਹ ਤੇਰੇ ਤੋਂ ਵਿਛੜਿਆ ਹੋਇਆ ਨੂੰ। ਇੱਕ ਮੈਂ ਗੁਰਬਾਣੀ ਉਚਾਰਨ ਦੇ ਸੰਬੰਧ ਚ ਨਿੱਕੀ ਜੀ ਬੇਨਤੀ ਕਰ ਜਾਵਾਂ। ਪਹਿਲਾਂ ਤੇ ਖਿਆਲ ਨਹੀਂ ਸੀ, ਜਦੋਂ ਤਾਬਿਆਂ ਚ ਬੈਠੇ ਉਦੋਂ ਖਿਆਲ ਆਇਆ ਵੀ ਇਹ ਵੀ ਬੇਨਤੀ ਕਰਨੀ ਹੈ। ਤੁਹਾਰੇ ਮੰਮੀ ਦੇ ਪੈਰ ਵਿੱਚ ਹਲੰਤ ਹੈ। ਗੁਰੂ ਖਾਲਸਾ ਜੀ ਆਮ ਸੰਸਕ੍ਰਿਤ ਬੋਲੀ ਜਾਂ ਬ੍ਰਜ ਬੋਲੀ ਦੇ ਛੰਦਾਂ ਦੇ ਕਾਨੂੰਨ ਨੂੰ ਪਿੰਗਲ ਕਹਿੰਦੇ ਨੇ। ਫਾਰਸੀ ਦੇ ਕਲਾਮ ਦਾ ਜੋ ਕਾਨੂੰਨ ਹੈ ਕਵਿਤਾ ਦਾ, ਉਹਨੂੰ ਅਰੂਜ ਕਹਿੰਦੇ ਹੈ। ਅਰੂਜ ਵਿੱਚ ਮੈਂ ਪੜ੍ਹਿਆ ਸੀ ਉਸਤਾਦ ਜਨਾ ਤੋਂ, ਦੋ ਤਰ੍ਹਾਂ ਦੇ ਅੱਖਰ ਹੁੰਦੇ ਨੇ, ਹਲੰਤ ਤੇ ਚਲੰਤ, ਜਿਹਨੂੰ ਗੁਰੂ ਖਾਲਸਾ ਜੀ ਮੁਤਹਰਕ ਤੇ ਸਾਕਨ ਕਰਕੇ ਕਹਿੰਦੇ ਨੇ। ਸਾਕਨ ਉਹਨੂੰ ਕਹਿੰਦੇ ਆ ਜਿਹਦਾ ਉਚਾਰਨ ਪੋਲਾ ਹੋਵੇ, ਮੁਤਹਰਕ ਉਹਨੂੰ ਕਹਿੰਦੇ ਆ ਜਿਹੜਾ ਜ਼ੋਰ ਨਾਲ ਬੋਲਿਆ ਜਾਵੇ। ਇੱਕ ਹਲੰਤ ਹੈ, ਇੱਕ ਚਲੰਤ ਹੈ, ਇੱਕ ਛੇਤੀ ਨਾਲ ਉਚਾਰਨ ਹੈ, ਇੱਕ ਗੁਰੂ ਖਾਲਸਾ ਜੀ ਥੋੜਾ ਜਿਹਾ ਜ਼ੋਰ ਨਾਲ ਉਚਾਰਨ ਹੈ। ਜਿਹੜਾ ਜ਼ੋਰ ਨਾਲ ਉਚਾਰਨ ਹੋਵੇ ਉਹਦੇ ਪੈਰ ਵਿੱਚ ਲਕੀਰ ਹਲੰਤ ਹੁੰਦਾ ਹੈ, ਉਚਾਰਨ ਥੋੜਾ ਜਿਹਾ ਭਾਰਾ। ਤੁਮਾਰੇ ਇਸ ਤਰੀਕੇ ਨਾਲ ਕਰਦੇ ਨੇ ਸੰਪਰਦਾਵਾਂ ਵਿੱਚ ਰਹੋ ਵਿਚਾਰ। ਭਗਤ ਜੀ ਅੱਗੇ ਕਿਰਪਾ ਕਰਦੇ ਹਨ,
ਕਹੇ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸਨ ਦੇਖੇ।
ਰਵਿਦਾਸ ਭਗਤ ਜੀ ਕਹਿੰਦੇ ਨੇ ਰੱਬਾ ਮੈਂ ਇਹ ਆਸ ਨਾਲ ਜਿਉਂਦਾ ਹਾਂ ਕਿ ਤੇਰਾ ਦੀਦਾਰ ਹੋਵੇ। ਦੋ ਦਰਸ਼ਨ ਦਿੱਤੇ, ਚਮਕਾਰੇ ਵਜੇ, ਚਲਿਆ ਗਿਆ, ਚਿਰ ਬਾਅਦ ਦਰਸ਼ਨ ਹੋਇਆ, ਹੁਣ ਕਿਰਪਾ ਕਰ। ਉਹ ਖੁਦਾਇਆ ਪ੍ਰਸੰਨ ਹੋਇਆ। ਉਹ ਰੱਬ ਨੇ ਕਿਹਾ ਕੀ ਮੰਗਦੇ ਹੋ? ਅੱਗੇ ਕਹਿਣ ਲੱਗੇ ਨੇਤਰਾ ਅੱਗੋਂ ਕਦੇ ਜਾਵੀ ਨਾ, ਕੰਨਾਂ ਵਿੱਚੋਂ ਤੇਰੀਆਂ ਗੂੰਜਾਂ ਪੈਨੋ ਨਾ ਹਟਣ, ਰਸਨਾ ਨਾਮ ਜਪਣੋ ਨਾ ਹਟੇ, ਐਸੀ ਕਿਰਪਾ ਕਰ। ਸਦਾ ਹੀ ਜਿੱਧਰ ਵੇਖਾਂ ਉੱਧਰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਹੋਵੇਂ। ਗੁਰੂ ਖਾਲਸਾ ਜੀ ਭਗਤ ਜੀ ਦੀ ਇਹ ਅਰਜ ਬਿਨੀ ਰੱਬ ਦੇ ਦਰਬਾਰ ਵਿੱਚ ਪ੍ਰਵਾਨ ਚੜ੍ਹੀ, ਅਵਸਥਾ ਪ੍ਰਾਪਤ ਹੋਈ। ਜਿੱਧਰ ਵੇਖਦੇ ਨੇ ਉੱਧਰ ਰੱਬ ਹੀ ਰੱਬ, ਖੁਦਾਇਆ ਹੀ ਖੁਦਾਇਆ, ਵਾਹਿਗੁਰੂ ਵਾਹਿਗੁਰੂ ਹੀ ਦਿਖਾਈ ਦਿੰਦਾ ਹੈ। ਕਿਰਪਾ ਕਰੇ ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ। ਲੜੀਵਾਰ ਜੋ ਕਥਾ ਚੱਲ ਰਹੀ ਹੈ, ਆਓ ਮਨ ਦੀਆਂ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਰਾਮਕਲੀ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ।
ਰਾਮਕਲੀ ਮਹੱਲਾ ਤੀਜਾ।
ਰਾਮਕਲੀ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ।
ਹਮ ਕੁਚਲ ਕੁਚੇਲ ਆਤੇ ਅਭਿਮਾਨੀ ਮਿਲ ਸ਼ਬਦੇ ਮੈਲ ਉਤਾਰੇ।
ਮਹਾਰਾਜ ਗੁਰੂ ਕਿਆਂ ਸਿੱਖਾਂ ਨੂੰ ਬਿਨੀ ਕਰਨੀ ਦੱਸਦੇ ਨੇ, ਅਰਜੋਈ ਕਰਨੀ। ਗੁਰੂ ਕਿਆਂ ਸਿੱਖਾ, ਗੁਰੂ ਅੱਗੇ ਜਾ, ਗਲ ਪੱਲਾ ਪਾ ਕੇ ਕਹੋ ਕੁਚਲ ਕੁਚੀਲ ਅਪਵਿੱਤਰ ਤੋਂ ਅਪਵਿੱਤਰ ਹੈ, ਕੋ ਚੱਲ ਖੋਟਾ ਚੱਲਣ ਵਾਲੇ, ਕੋ ਮੈਨੇ ਖੋਟਾ ਚੀਲ ਇਲ ਵਾਂਗੂ ਠੁੰਡਣ ਵਾਲੇ, ਜਿਵੇਂ ਇਲ ਗੁਰੂ ਖਾਲਸਾ ਜੀ ਚੁੰਝ ਖੋਟੇ ਥਾਵਾਂ ਤੇ ਮਾਰਦੀ ਹੈ। ਇਲ ਵਰਗਾ ਸੁਭਾਅ ਏ, ਵਿਸ਼ਿਆਂ ਉੱਪਰ ਜਾ ਕੇ ਮੂੰਹ ਮਾਰਦੇ ਹੈ, ਖੋਟੇ ਪਾਸੇ ਨੂੰ ਪੈਰ ਚੱਲਦੇ ਨੇ, ਬਹੁਤਾ ਮਨਾਂ ਵਿੱਚ ਅਭਿਮਾਨ ਹੈ। ਮਿਲ ਸਬਦੇ ਮੈਲ ਉਤਾਰੀ, ਹੇ ਵਾਹਿਗੁਰੂ ਜਦੋਂ ਤੇਰਾ ਉਪਦੇਸ਼ ਮਿਲਿਆ ਉਦੋਂ ਅਸਾਂ ਨੇ ਆਪਣੀ ਮੈਲ ਉਤਾਰ ਲੈਣਾ ਕੀਤੀ ਤੇਰੇ ਗੁਰ ਸ਼ਬਦ ਦੇ ਦੁਆਰਾ।
ਸੰਤੋ ਗੁਰਮੁਖ ਨਾਮ ਨਿਸਤਾਰੇ।
ਇਹ ਸੰਤੋ ਜੇ ਗੁਰੂ ਮਿਲ ਜਾਵੇ, ਗੁਰੂ ਦੇ ਪਿਆਰੇ ਗੁਰਮੁਖ ਮਿਲ ਜਾਣ, ਉਹਨਾਂ ਦੁਆਰਾ ਨਾਮ ਦੀ ਪ੍ਰਾਪਤੀ ਹੋ ਜਾਵੇ ਤੇ ਨਿਸਤਾਰੀ ਤਰ ਜਾਈਦਾ ਹੈ। ਗੁਰਸੰਗਤ ਵਿੱਚ ਜਾਇਆ ਕਰੋ, ਉਪਦੇਸ਼ ਕਰਿਆ ਕਰੋ ਗੁਰੂ ਕਿਆਂ ਸਿੱਖਾਂ ਨੂੰ। ਸੰਤੋ ਗੁਰਮੁਖ ਲੱਭੋ, ਉਹਨਾਂ ਤੋਂ ਨਾਮ ਧਨ ਮਿਲਦਾ ਹੈ, ਨਾਮ ਧਨ ਦੇ ਨਾਲ ਤਰ ਜਾਈਦਾ ਹੈ।
ਸੱਚਾ ਨਾਮ ਵਸਿਆ ਘਟ ਅੰਦਰ, ਕਰਤਾ ਆਪ ਸਵਾਰੀ।
ਇਹਨਾਂ ਦੇ ਅੰਦਰ ਸੱਚਾ ਨਾਮ ਵਸਿਆ ਹੈ, ਕਰਤਾ ਆਪ ਸਵਾਰੀ, ਉਹਨਾਂ ਦੀ ਜ਼ਿੰਦਗੀ ਕਰਤੇ ਨੇ ਆਪ ਸਵਾਰ ਦਿੱਤੀ ਹੈ। ਇਹ ਰਹਾਓ ਤੱਕ ਦਾ ਉਪਦੇਸ਼ ਹੈ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰੀ ਹੈ। ਸ਼ਬਦ ਬਹੁਤ ਲੰਮੇਰਾ ਹੈ, ਕੱਲ ਨੂੰ ਗੁਰੂ ਖਾਲਸਾ ਜੀ ਅੱਗੇ ਗੁਣੀ ਜਾਣ ਮਹਾਂਪੁਰਸ਼ ਆਪ ਗੁਰੂ ਦੀਆਂ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕਰਤਾਰਥ ਕਰਨਗੇ। ਮੇਰੇ ਵੱਲੋਂ ਗੁਰੂ ਚਰਨਾਂ ਵਿੱਚ ਇਹ ਹਾਜ਼ਰੀ ਆਪ ਗੁਰੂ ਦੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਮਿਸਲ ਬਾਬਾ ਦੀਪ ਸਿੰਘ ਜੀ ਸ਼ਹੀਦ, ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ, ਮੈਂ ਉਹਨਾਂ ਵੱਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਤਿਨ੍ਹਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੇਵਕ, ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਤਰਸ ਹੈ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਮੈਂ ਰੋਮ ਰੋਮ ਕਰਕੇ ਮਹਾਂਪੁਰਸ਼ਾਂ ਵੱਲੋਂ ਆਪਣੇ ਵੱਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਬੈਠਣ ਦਾ ਇਹ ਸੁਭਾਗੀ ਸਮਾਂ ਬਖਸ਼ਿਆ। ਗੁਰਾਂ ਦੇ ਚਰਨਾਂ ਵਿੱਚ ਬਿਨੀ ਬੇਨਤੀਆਂ ਕਰਨ ਦਾ ਗੁਰੂ ਖਾਲਸਾ ਜੀ ਮੌਕਾ ਬਖਸ਼ ਕੇ ਨਿਹਾਲ ਕਰਤਾਰਥ ਕੀਤਾ, ਨਹੀਂ ਤਾਂ ਮੈਂ ਤੇ ਰੋਲਦਾ ਫਿਰਦਾ ਸਾਂ ਕੀੜਿਆਂ ਵਰਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪ ਹੀ ਮਹਾਰਾਜ ਨੇ ਮਤ ਸਮਤ ਦੇ ਕੇ ਆਪ ਹੀ ਇਹ ਪਾਵਨ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਦਾਸ ਦੀ ਝੋਲੀ ਚ ਪਾਇਆ ਤੇ ਆਪ ਗੁਰ ਸੰਗਤਾਂ ਨਾਲ ਸਾਂਝਾ ਕਰਨ ਦਾ ਇਹ ਸੁਭਾਗੀ ਸਮਾਂ ਬਖਸ਼ਿਆ। ਹੋਈ ਭੁੱਲ ਚੁੱਕ ਦੀ ਖਿਮਾ ਜੀ।
ਸੰਤੋ ਗੁਰਮੁਖ ਨਾਮ ਨਿਸਤਾਰੇ, ਸਚਾ ਨਾਮ ਵਸਿਆ।